ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ।
ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ।
ਹਾਂਜੀ,
ਇਹ ਗੱਲ ਜੋ ਪਿਛਲਾ ਜੋਗੀਆਂ ਦਾ ਜੋਗ ਮਤ ਦਾ,
ਅੱਛਾ ਜੀ,
ਉੱਥੇ ਸਮਾਧੀ ਸੁਣ ਸਮਾਧੀ ਗੱਲ ਹੈ ਉਹ ਚ। ਗੱਲ ਵਿੱਚ ਸਹਿਜ ਸਮਾਧ ਹੁੰਦੀ ਹੈ, ਸੁਣ ਸਮਾਧ ਨਹੀਂ ਹੁੰਦੀ।
ਅੱਛਾ ਜੀ,
ਸੁਣ ਸਮਾਧ ਔਰ ਸਹਿਜ ਸਮਾਧ ਅਲੱਗ ਅਲੱਗ ਚੀਜ਼ਾਂ ਨੇ ਦੋ। ਜੇ ਹੁਣ ਅਸੀਂ ਕਿਸੇ ਨੂੰ ਸੁਪਨਾ ਆਇਆ ਹੋਇਆ ਹੈ, ਸੁਪਨੇ ਚ ਆਦਮੀ ਕੋਈ ਵਰਡ ਆਉਂਦਾ,
ਹਾਂਜੀ,
ਪਤਾ ਲੱਗਦਾ ਵੀ ਸੁਪਨਾ ਦੇਖਦਾ, ਸੁੱਤਾ ਪਿਆ ਵਰਡ ਆਉਂਦਾ ਤਾਂ ਸੁਪਨਾ ਦੇਖਦਾ ਪਤਾ ਲੱਗਦਾ, ਬੋਲਦਾ ਹੈ। ਉਹਨੂੰ ਬੰਦ ਕਰਾਉਣ ਵਾਸਤੇ ਸੁਪਨਾ, ਵੈਸੇ ਨੀ ਸਾਨੂੰ ਪਤਾ ਲੱਗਦਾ ਸੁਪਨਾ ਦੇਖਦਾ ਆਦਮੀ ਦਾ, ਜਾਂ ਤਾਂ ਇੰਸਟਰੂਮੈਂਟ ਹੈਗੇ ਨੇ ਪਤਾ ਲੱਗ ਜਾਂਦਾ ਦਿਮਾਗ ਚੱਲਦਾ ਉਹਦਾ, ਉਹ ਅਲੱਗ ਗੱਲ ਹੈ, ਪਰ ਸਧਾਰਨ ਤੌਰ ਤੇ ਬੋਲਦੇ ਤੋਂ ਪਤਾ ਲੱਗ ਜਾਂਦਾ।
ਅੱਛਾ ਜੀ,
ਉਹਨੂੰ ਜਗਾ ਦੀ ਸੁਪਨਾ ਪੇ ਬੰਦ ਹੋ ਜਾਂਦਾ। ਸੁਪਨੇ ਦਾ ਬੰਦ ਹੋਣਾ, ਮਨ ਦਾ ਸੁਪਨਾ ਦੇਖਣੋਂ ਬੰਦ ਹੋ ਜਾਣਾ, ਸੁਪਨਾ ਬਾਹਰ ਨਿਕਲ ਗਿਆ ਜਦ ਤਾਂ ਸਮਾਧ ਹੋ ਗਿਆ।
ਠੀਕ ਹੈ ਜੀ,
ਹਾਂ, ਮਨ ਚੇਤੇ ਕੋ ਗਏ, ਦੋ ਨਹੀਂ ਰਹੇ, ਸਭ ਆਦ ਦੋਏ ਬਰਾਬਰ ਸਮਾਨ ਹੋ ਗਏ, ਦੋਏ ਇੱਕ ਹੋ ਗਏ, ਦੋਵਾਂ ਦਾ ਇੱਕ ਰੂਪ ਇੱਕ ਰੰਗ, ਦੋ ਸਰੀਰ ਹੁੰਦੇ ਸੁਪਨੇ ਵਾਲੇ।
ਠੀਕ ਹੈ ਜੀ,
ਜਿਵੇਂ ਸੁਪਨੇ ਵਾਲਾ ਸਰੀਰ ਹੈ, ਸਰੀਰ ਦੇ ਵਿੱਚ ਸਮਾ ਜਾਂਦਾ ਨਾ, ਜਿਵੇਂ ਜਾਗਣ ਤੋਂ ਬਾਅਦ ਮਨ ਚਿੱਤ ਵਿੱਚ ਸਮਾ ਜਾਂਦਾ।
ਠੀਕ ਹੈ,
ਅਸਲ ਦੋ ਨਹੀਂ ਹੈ, ਦੋ ਨਹੀਂ ਹੈ, ਸੁਪਨੇ ਕਰਕੇ ਦੋ ਭਾਸਦੇ ਸੀ, ਦੂਆ ਸਰੀਰ ਲੱਗਦਾ ਸੀ, ਚਿੱਤ ਔਰ ਮਨ ਦੋ ਨਹੀਂ ਹੁੰਦੇ, ਸੁਪਨੇ ਕਰਕੇ ਦੂਆ ਸਰੀਰ ਹੈ, ਸੁਪਨੇ ਕਰਕੇ ਹੈ, ਜਾਂ ਸੁਪਨਾ ਖਤਮ ਹੋ ਫਿਰ ਇੱਕ ਹੀ ਹੈ।
ਠੀਕ ਹੈ,
ਇੱਕ ਸੁਣ ਸਮਾਧ ਅਵਸਥਾ ਹੋਰ ਹੈ, ਉਹ ਨਿਰਾਕਾਰ ਦੀ ਨਿਰੰਕਾਰ ਦੀ ਸੁਣ ਸਮਾਧ ਅਵਸਥਾ। ਉਹ ਜਦੋਂ ਰਚਨਾ ਨਹੀਂ ਨਾ ਹੁੰਦੀ, ਅਫੁਰ ਅਵਸਥਾ, ਜਦ ਅਫੁਰ ਅਵਸਥਾ, ਫੁਰਨਾ ਕੋਈ ਉੱਠਦਾ ਨਹੀਂ ਇੱਧਰ, ਇੱਕ ਦੇ ਸਾਬਤ ਸੂਰਤ ਤੇ ਉਸ ਨੂੰ ਸਮਾਧ ਹੈ, ਜਾਂ ਰਚਨਾ ਨਹੀਂ ਹੈ ਕੋਈ।
ਅੱਛਾ
ਜੀ, ਅਰਬਦ ਨਰਬਦ ਤੰਦੂ ਕਾਰਾ ਤਲਨ ਨਾ ਗਗਨ ਨਾ ਹੁਕਮ ਪਾਰਾ, ਨਾ ਤਲਨਾ ਨਾ ਗਗਨ ਨਾ ਹੁਕਮ, ਹੁਕਮ ਨਹੀਂ ਉਦੋਂ, ਕਿਉਂਕਿ ਹੁਕਮ ਹੈ ਫੁਰਨਾ, ਅਸਲ ਚ ਹੁਕਮ ਹੈ ਫੁਰਨਾ।
ਠੀਕ ਹੈ
ਜੀ, ਆਦਮੀ ਦਾ ਹੁਕਮ ਆਦਮੀ ਦਾ ਫੁਰਨਾ, ਪਰਮੇਸ਼ਰ ਦਾ ਹੁਕਮ ਪਰਮੇਸ਼ਰ ਦਾ ਫੁਰਨਾ। ਆਦਮੀ ਕੀ ਹੈ? ਆਦਮੀਆਂ ਨੂੰ ਗਾਣ ਵਾਲੇ ਦਾ ਫੁਰਨਾ ਜਿਹੜਾ ਹੈਗਾ ਹੁਕਮ ਕੀ ਹੈ? ਮਨ ਭਾਉਂਦੇ, ਮਨ ਭਾਉਂਦਾ ਫੁਰਨਾ, ਪੂਰੇ ਗਿਆਨ ਵਾਲੇ ਦਾ ਫੁਰਨਾ ਹੁਕਮ।
ਅੱਛਾ ਜੀ,
ਪੂਰਨ ਪੁਰਖ ਦਾ ਫੁਰਨਾ, ਉਹ ਵੀ ਫੁਰਨਾ ਹੀ ਹੈ। ਦੇਖੋ, ਦੋਏ ਫੁਰਨੇ ਨੇ, ਨਾਮ ਵੀ ਫੁਰਨਾ, ਸਾਡਾ ਆਪਣਾ ਜਿਹੜਾ ਹੁਕਮ ਹੈ ਹੰਕਾਰ ਦਾ ਫੁਰਨਾ, ਇਹ ਨਾਮ ਦਾ ਵਿਰੋਧ ਕਰਦਾ। ਹੋਮੈ, ਇਹ ਹੋਮੇ ਦੇ ਫੁਰਨੇ, ਅਧੂਰੇ ਗਿਆਨ ਵਾਲੇ ਨੂੰ ਫੁਰਨਾ ਜਿਹੜਾ ਫੁਰਦਾ, ਇਹ ਹੰਕਾਰ ਹੈ, ਇਹਦਾ ਨਾਮ ਇਹ ਹੰਕਾਰ ਹੋਮੇ। ਉਧਰ ਜਿਹੜਾ ਫੁਰਨਾ ਫੁਰਦਾ ਉਹ ਨਾਮ ਹੈ, ਉਹ ਪੂਰਿਆਂ ਦੇ ਫੁਰਨੇ ਨੇ।
ਠੀਕ ਹੈ,
ਹੋਮੇ ਨਾਵਾਂ ਨਾਲ ਵਿਰੋਧ ਹੈ, ਦੋਵੇਂ ਫੁਰਨੇ ਆਪਸ ਵਿੱਚ ਇੱਕ ਦੂਜੇ ਨਾਲ ਰਹਿੰਦੇ ਨੇ। ਸੁਰਨਾ ਸਮਾਜ ਵਿੱਚ ਕੋਈ ਫੁਰਨਾ ਨਹੀਂ ਹੁੰਦਾ, ਕਹਿਣ ਦਾ ਮਤਲਬ ਇਹ ਹੈ, ਜਾਂ ਫੁਰਨਾ ਉਦੋਂ ਸੁਰਨ ਸਮਾਜ ਨਹੀਂ। ਮਨ ਵਿੱਚ ਫੁਰਨਾ ਉੱਠਦਾ, ਮਨ ਸੁਪਨਾ ਦੇਖਦਾ, ਮਨ ਕਰਕੇ ਫੁਰਨਾ ਉੱਠਦਾ, ਮਨ ਕਰਕੇ ਸੁਪਨਾ ਦੇਖਦੇ ਹਾਂ।
ਠੀਕ ਹੈ,
ਜੀਵ ਆ ਜਿਹੜਾ ਜੀਵ ਸੁਪਨੇ ਚ ਆਇਆ, ਤਾਂ ਕਰਕੇ ਦੋ ਨੇ, ਸੁਪਨਾ ਖਤਮ ਹੋਊਗਾ ਇੱਕ ਹੀ ਹੈ, ਦੋ ਨਹੀਂ। ਅਸਲ ਜਿਹਨੂੰ ਜਗਾਏ ਰਹੀ ਹੈ ਬਾਣੀ, ਹੋਰ ਕੁਛ ਨਹੀਂ ਚੱਲ ਰਹੀ। ਅੱਛਾ, ਅਰਧ ਚੇਤਨ ਅਵਸਥਾ ਵਿੱਚ, ਅਰਧ ਚੇਤਨ ਅਵਸਥਾ ਜੀਵ ਦੀ ਅੱਜ। ਅਰਧ ਚੇਤਨ ਅੱਧਾ ਜਾਗਿਆ ਤਾਂ ਸੁੱਤਾ ਪਿਆ, ਔਰ ਸੁਪਨੇ ਦੀ ਅਵਸਥਾ ਅਰਧ ਚੇਤਨ ਅਵਸਥਾ ਹੀ ਹੁੰਦੀ ਹੈ। ਸੁਪਨੇ ਚ ਆਦਮੀ ਦਾ ਸੁੱਤਾ ਪਿਆ ਹੁੰਦਾ ਨਾ ਜਾਗਦਾ ਹੁੰਦਾ, ਵਿਚਾਲੇ ਹੁੰਦੀ ਹੈ ਅਵਸਥਾ, ਉਹਦੀ ਦਿਮਾਗ ਉਹਦਾ ਚੱਲਦਾ ਹੁੰਦਾ, ਹਰਕਤ ਹੁੰਦੀ ਹੈ ਉਹਦੇ ਦਿਮਾਗ ਚ, ਪਰ ਪੂਰੀ ਨੀ ਹੁੰਦੀ, ਸੁੱਤੇ ਪਏ ਦੀ ਹਰਕਤ ਹੈ ਦਿਮਾਗ, ਕਲਪਨਾ ਉਹਦੇ ਅੰਦਰ ਚੱਲਦੀ ਹੈ, ਸੁਪਨਾ ਕਲਪਨਾ ਦਾ ਹੀ ਦੂਆ ਰੂਪ ਹੈ, ਕਲਪਨਾ ਹੀ ਸੁਪਨਾ ਸੁੱਤੇ ਪਏ ਦੇ, ਐਵੇਂ ਜਿਹੜੀ ਸਾਡੀ ਕਲਪਨਾ ਹੈ ਸੁਪਨਾ ਹੈ, ਅਸਲ ਚ ਸੰਸਾਰ ਉਹ ਰਾਤ ਦਾ ਸੁਪਨਾ ਜਿਹੜਾ ਅਸੀਂ ਦੇਖਦੇ ਹਾਂ ਉਹ ਰਾਤ ਦਾ, ਜੈਸੇ ਸੁਪਨਾ ਰਹਿਣ ਕਾ ਤੈਸੋ ਇਹ ਸੰਸਾਰ,
ਠੀਕ ਹੈ,
ਇਹ ਸੰਸਾਰ ਵੀ ਸੁਪਨਾ ਹੈ, ਉਹ ਵੀ ਸੁਪਨਾ, ਉਹ ਸੁਪਨੇ ਵਿੱਚ ਸੁਪਨਾ,
ਠੀਕ ਹੈ,
ਹੋਰ ਹੁਣ ਕਹਿੰਦਾ ਹਰ ਗੁਣ ਨਿਰਗੁਣ ਨਿਰੰਕਾਰ, ਸਰਗੁਣ ਹੈ ਔਰ ਨਿਰਗੁਣ ਹੈ ਦੋਏ ਨਿਰੰਕਾਰ ਰੂਪ ਨੇ, ਨਿਰੰਕਾਰ ਰੂਪ ਨੇ ਦੋ, ਇੱਕ ਦੇ ਰੂਪ ਨੇ ਦੋ।
ਅੱਛਾ ਜੀ,
ਨਿਰਗੁਣ ਆਪ ਸਰਗੁਣ ਵੀ ਉਹੀ, ਸਰਗੁਣ ਵੀ ਉਹੀ ਹੈ, ਨਿਰਗੁਣ ਵੀ ਉਹੀ ਹੈ, ਜਦੋਂ ਕੋਈ ਰਚਨਾ ਨਹੀਂ ਹੈ ਸੁਣ ਸਮਾਧ ਲਗਾਇਣ ਦਾ, ਉਦੋਂ ਇਹ ਇੱਕ ਵੀ ਸਾਬਤ ਸੂਰਤ ਵੀ ਸੁਣ ਸਮਾਧ ਹੈ, ਕੋਈ ਰਚਨਾ ਨਹੀਂ ਹੈ, ਉਦੋਂ ਉਹਨੂੰ ਕਹਿੰਦੇ ਨਿਰਗੁਣ ਪ੍ਰਭੂ, ਨਿਰਗੁਣ ਉਹਦੇ ਨਿਰਗੁਣ, ਗੁਣ ਇਹਦੇ ਵਿੱਚ ਹੀ ਨੇ ਪ੍ਰਗਟ ਨਹੀਂ ਹੈ, ਨਿਰਗੁਣ ਦਾ ਮਤਲਬ ਗੁਣ ਵੀ ਨਹੀਂ ਹੈ, ਗੁਣ ਹੈਗੇ ਨੇ ਪ੍ਰਗਟ ਨਹੀਂ, ਗੁਣ ਇਸਤੇਮਾਲ ਨਹੀਂ ਹੋ ਰਿਹਾ, ਗੁਣ ਹੈਗਾ ਇਸਤੇਮਾਲ ਨਹੀਂ ਹੋ ਰਿਹਾ, ਗੁਣਾਂ ਦੀ ਕਾਰ ਨਹੀਂ ਕਰ ਰਿਹਾ ਕੋਈ, ਹੁਣ ਸੰਸਾਰ ਦੇ ਵਿੱਚ ਗੁਣਾਂ ਦੀ ਕਾਰ ਕਰ ਰਿਹਾ, ਦਿਆਲੂ ਤਾਂ ਹੈ, ਦਿਆਲਤਾ ਕਰ ਰਿਹਾ, ਕਿਰਪਾ ਕਰ ਰਿਹਾ, ਹੁਣ ਕੁਛ ਕਰ ਰਿਹਾ, ਉਦੋਂ ਕੁਛ ਨਹੀਂ ਕਰ ਰਿਹਾ ਸੁਣ ਸਮਾਧ ਲਗਾਉਣ ਦਾ, ਉਦੋਂ ਵੀ ਨਿਰੰਕਾਰ, ਹੁਣ ਵੀ ਨਿਰੰਕਾਰ ਹੈ, ਉਹ ਹੁਣ ਸਰਗੁਣ ਹੈ, ਇਸ ਵਕਤ ਉਹ ਗੁਣ ਉਹਦੇ ਕੰਮ ਕਰ ਰਹੇ ਨੇ ਸੰਸਾਰ ਚ, ਸਰਗੁਣ ਸਰਗੁਣ ਹੈ ਨਿਰਗੁਣ ਹੈ ਇੱਕੋ ਹੀ ਹੈ, ਉਹ ਇੱਕ ਦੇ ਦੋਏ ਗੁਣ, ਜਿਹੜਾ ਇਹਨਾਂ ਨੇ ਦੇਹਧਾਰੀ ਨੂੰ ਸਰਗੁਣ ਕਰ ਲਿਆ, ਇਹ ਉਲਟੀ ਗੱਲ ਕਰ ਲਈ, ਉਲਟਾ ਹੈ ਉਹ ਗੁਣ ਨੀ, ਅਸਲ ਦੇ ਵਿੱਚ ਇਹਨਾਂ ਨੇ ਰਜੋ ਤਮੋ ਸਤੋ ਤਿੰਨ ਗੁਣ ਨੇ ਜਿਹੜੇ, ਉਹਨਾਂ ਦੇ ਨਾਲ ਤੇ ਧਾਰੀ ਹੈ ਉਹਨੂੰ ਸਰਗੁਣ ਕਰਤਾ, ਤਿੰਨ ਗੁਣ ਔਗੁਣਾਂ ਨੂੰ ਗੁਣ ਮੰਨ ਕੇ ਅਰਥ ਬਦਲਤੇ ਲਫ਼ਜ਼ ਦੇ, ਆਹ ਗੜਬੜ ਕੀਤੀ ਹੋਈ ਹੈ,
ਠੀਕ ਹੈ,
ਇਹੀ ਗੜਬੜ ਟੀਕਿਆ ਜਾ ਗਈ ਸਾਡੇ ਵਿੱਚ, ਇਹ ਗੜਬੜ ਟੀਕੇ ਕਰਤੇ ਕਿ ਜੋ ਦੇਹਧਾਰੀ ਉਹ ਤਾਂ ਕੁਛ ਕਰ ਸਕਦਾ,
ਹਾਂਜੀ
ਨਿਰਾਕਾਰ ਕੁਝ ਕਰ ਨਹੀਂ ਸਕਦਾ,
ਨਹੀਂ ਲਿਖਿਆ ਇੱਥੇ ਵੀ ਸਰਗੁਣ ਤ੍ਰਿਗੁਣੀ ਮਾਇਆ ਦਾ ਰੂਪ, ਨਿਰਗੁਣ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ,
ਹਾਂ
ਹਾਂਜੀ
ਇਹ ਤਾਂ ਸੰਸਾਰ ਦਾ ਨਿਰਗੁਣ, ਅਸਲ ਨਿਰਗੁਣ ਨਹੀਂ ਹੈ ਔਗੜ ਤੋਂ ਪਰੇ ਹੈ ਉਹ, ਨਿਰਗੁਣ ਕਹਿੰਦੇ,
ਠੀਕ
ਹੈ, ਇਹ ਮਾਇਆ ਦੇ ਤਿੰਨੇ ਔਗੜ ਨੇ, ਉਹਨੂੰ ਗੁਣ ਦੀ ਬਜਾਏ ਔਗੜਾਂ ਦੀ ਬਜਾਏ ਕੁਝ ਕਹਿਤਾ,
ਹਾਂਜੀ ਤ੍ਰਿਗੁਣੀ ਮਾਇਆ ਦਾ ਰੂਪ ਕਹਿਤਾ,
ਤ੍ਰਿਗੁਣ ਮਾਇਆ ਦਾ ਰੂਪ ਹੈ, ਤ੍ਰਿਗੁਣੀ ਮਾਇਆ ਦਾ ਰੂਪ ਔਗਣ ਨੇ, ਫਿਰ ਉਹ ਸੱਚਖੰਡ ਚੋਂ ਦਾ ਲੋਕ ਔਗਣ ਨੇ, ਸੰਸਾਰ ਚੋਂ ਦਾ ਲੋਕ ਔਗਣ,
ਠੀਕ ਹੈ,
ਇਹਨਾਂ ਨੇ ਆਪਣੀ ਦਿਸ਼ਾ ਲਈ ਉਹਨੂੰ ਗੁਣ ਗੁਣ ਲਿਆ, ਦੇਖੋ ਗੁਰਬਾਣੀ ਕੀ ਕਹਿੰਦੀ ਹੈ, ਰਾਜਗੁਣ ਤਮਗੁਣ ਸਤਗੁਣ ਕਹੀਏ ਜੋ ਤੁਸੀਂ ਕਹਿੰਦੇ ਹੋ, ਬੰਦੇ ਨੀ ਜਾਂਦੇ ਸੋ ਕਾਲਡ,
ਹਾਂਜੀ
ਸੋ ਕਾਲਡ ਕਿਹਾ ਉਹਨਾਂ ਨੇ,
ਅੱਛਾ
ਹਾਂ ਗੁਰਬਾਣੀ ਨਹੀਂ ਮੰਨਦੀ ਹੈ, ਸਰਗੁਣ ਨਿਰਗੁਣ ਸਰਗੁਣ ਜੋ ਹੈ ਤਿੰਨ ਰੂਪ ਨੇ ਜਿਹੜੇ, ਸਰ ਇਹ ਤੇਰੀ ਸਭ ਮਾਇਆ,
ਠੀਕ ਹੈ ਜੀ।
ਰਜੋ ਤਮ ਨੂੰ ਸਤ ਗੁਣ ਤਿੰਨੇ ਗੁਣ ਨੇ ਜਿਹੜੇ ਰਜ ਗੁਣ ਤਮ ਗੁਣ ਸਤ ਗੁਣ ਕਹੀਆ ਇਹ ਤੇਰੀ ਸਭ ਮਾਇਆ ਇਹ ਤਾਂ ਮਾਇਆ ਗੁਰਪ੍ਰਸਾਦੀ ਜੀ ਨੇ ਚੌਥਾ ਚੀਨਿਆ ਤੈਨੂੰ ਪਰਮ ਪਦ ਪਾਇਆ ਜਿਹਨੇ ਚੌਥਾ ਖੋਜ ਲਿਆ ਉਹ ਪਰਮ ਪਦ ਇਹ ਤੋਂ ਬਾਹਰ ਨਹੀਂ ਸੋਚਿਆ ਇਹ ਗੁਣ ਨੇ ਤ੍ਰੈ ਗੁਣ ਬੇਟਾ ਖਾਈਏ ਸਾਰ ਇਹ ਤਿੰਨੇ ਗੁਣ ਤਾਂ ਬਟਾਉਣੇ ਉਧਰੋਂ ਜੇ ਵਾਕਈ ਗੁਣ ਹੁੰਦੇ ਤਾਂ ਬਟਾਉਣ ਦੀ ਗੱਲ ਕਿਉਂ ਕੀਤੀ ਹੈ ਗੁਰਬਾਣੀ ਚ ਕਿੰਨੇ ਗੁਣ ਜਿਹੜੇ ਮਾਇਆ ਦੇ ਪ੍ਰਭਾਵ ਹੈ ਮਾਇਆ ਨੇ ਆਪਣਾ ਪ੍ਰਭਾਵ ਪਾਇਆ ਜੀਵ ਦੇ ਥੱਲੇ ਮਾਇਆ ਨੇ ਆਪਣੇ ਔਗਣਾਂ ਦਾ ਪ੍ਰਭਾਵ ਪਾਇਆ ਹੋਇਆ ਮਾਇਆ ਦਾ ਪ੍ਰਭਾਵ ਭੈੜਾ ਪ੍ਰਭਾਵ ਹੈ ਭੈੜਾ ਪ੍ਰਭਾਵ ਪਾਉਂਦੇ ਨੇ ਔਗਣ ਇਹਨਾਂ ਨੂੰ ਬਟਾ ਕੇ ਕੀ ਗੁਰਬਾਣੀ ਦਾ ਸਾਰ ਖਾਧਾ ਜਾ ਸਕਦਾ ਹੈ ਸਹੀ ਤਾਂ ਮਾਇਆ ਦੇ ਰਸ ਖਾਂਦਾ ਹੋਣਾ ਚਲੇ
ਠੀਕ ਹੈ ਜੀ
ਕਰਕੇ ਖਾਂਦਾ ਮਾਇਆ ਦੇ ਰਸ ਵਿੱਚ ਫਸਿਆ ਹੋਇਆ ਤੈ ਕੋਣ ਬੈਠਾ ਤਿੰਨਾਂ ਗੁਣਾਂ ਦੇ ਉੱਪਰ ਉੱਠ ਕੇ ਸਾਰਾ ਰਸ ਖਾਊਗਾ ਜੇ ਗੁਣ ਹੁੰਦੇ ਤਾਂ ਮਟਾਉਣੇ ਕਿਉਂ ਲਿਖਿਆ ਇਹਨਾਂ ਨੂੰ ਔਗਣ ਨੇ ਤਿੰਨੇ ਇਹਨਾਂ ਨੂੰ ਗੁਣ ਮੰਨਿਆ ਹੋਇਆ ਗੁਰਬਾਣੀ ਇਹਨਾਂ ਨੂੰ ਗੁਣ ਨਹੀਂ ਮੰਨਦੀ ਸੱਚਖੰਡ ਦੇ ਦ੍ਰਿਸ਼ਟੀਕੋਣ ਤੋਂ ਇਹ ਤਿੰਨੇ ਔਗਣ ਨੇ
ਠੀਕ ਹੈ
ਸਾਰੇ ਵਿਦਵਾਨ ਰਿਸ਼ੀ ਮੁਨੀਆਂ ਦੇ ਦ੍ਰਿਸ਼ਟੀਕੋਣ ਤੋਂ ਗੁਣ ਨੇ ਬਸ ਆ ਕਹੋ ਤੁਸੀਂ
ਠੀਕ ਹੈ
ਇੱਥੋਂ ਪੰਡਤ ਨੇ ਬਾਟ ਪੜ ਲਈ ਧਰਮ ਹੀ ਬਦਲ ਕੇ ਰੱਖਤਾ ਸਾਰਾ ਉਹਨਾਂ ਦਾ ਤਾਂ ਦੇਹਦਾਰੀ ਹੈ ਸਰਗੁਣ ਨਿਰਾਕਾਰ ਹੈ ਸਰਗੁਣ ਹੈ ਗਿਆ ਨਾ ਫਰਕ ਸਾਰਾ ਹੀ ਸਾਡਾ ਸਰਗੁਣ ਆਪ ਹੋਈ ਨਿਰਗੁਣ ਆਪ ਸਰਗੁਣ ਹੋਈ
ਠੀਕ
ਹੈ ਇੱਥੋਂ ਪੁੱਠਾ ਗੇੜਾ ਦੇ ਤਾਂ ਸਾਰੇ ਹੀ ਪੰਡਤ ਨੇ ਗੁਰਬਾਣੀ ਦੇ ਅਰਥੇ ਪੜ੍ਹ ਕੇ ਰੱਖਦੇ ਸਾਰੇ
ਠੀਕ
ਹੈ ਇੱਥੇ ਕ੍ਰਿਸ਼ਨ ਨੂੰ ਭਗਵਾਨ ਬਣਾਇਆ ਰਾਮਚੰਦਰ ਭਗਵਾਨ ਬਣਾਤਾ ਦੇਹਧਾਰੀ ਭਗਵਾਨ ਨਹੀਂ ਹੁੰਦਾ ਦੇਹਧਾਰੀ ਤਾਂ ਭਾਗਾ ਹੈ ਤਾਂ ਹੀ ਤਾਂ ਮਾਇਆ 'ਚ ਫਸਿਆ ਹੋਇਆ ਜਿੰਨਾ ਚਿਰ ਮਾਇਆ ਦੇ ਵਿੱਚ ਉਹਨਾਂ ਚਿਰ ਭਾਗਾ ਹੈ ਕਹਿੰਦੇ ਝੂਠੇ ਆਵੇ ਝੂਠੇ ਜਾਣੇ ਝੂਠੇ ਮਰੇ ਅਭਾਗੇ ਜਿਹਦਾ ਜਦ ਜੱਬੜ ਮਨ ਚਾ ਭਾਗਾ ਜੱਬੜ ਮਨ ਕੱਟ ਗਿਆ ਫਿਰ ਸੁਭਾਗਾ ਅਭਾਗੇ ਨੂੰ ਭਗਵਾਨ ਕਿਵੇਂ ਕਹਿੰਦਾ ਇਹਨਾਂ ਨੇ ਬਈ ਸਾਰੀ ਮਤ ਪੁੱਠੀ ਹੈ ਇਹ ਦੁਰਮਤ ਤਾਂ ਹੀ ਤਾਂ ਉਹਦਾ ਨਾ ਦੁਰਮਤ ਹੈ ਦੂਜੇ ਮਤਾਂ ਦੇ ਨੂੰ ਉਹ ਸਾਖਤਾਂ ਦੀ ਮਤ ਹੈ ਉਹ ਸਾਖਤਾਂ ਦੀ ਮਤ ਹੈ ਉਹ ਸਾਖਤ ਮਰਿਆ ਸਭ ਜੀਵ ਜੰਮਣ ਵਾਲਣ ਵਾਲੇ ਚਪਾਉਣ ਵਾਲੀ ਮਤ ਹੈ ਉਹ ਜਿਹੜੀ ਸਰਗੁਣ ਨਿਰਗੁਣ ਦੂਆ ਪਾਠ ਪੜਾਉਂਦੀ ਹੈ ਸਿੱਖਾਂ ਨੂੰ ਉਹ ਪੜਾਤੀ ਸਾਡੀ ਮਤ ਬਦਲ ਕੇ ਰੱਖਤੀ ਇੱਥੋਂ
ਠੀਕ
ਹੈ ਇਹ ਲਿਖਣ ਵਾਲੀ ਗੱਲ ਹੈ ਸਰਗੁਣ ਨਿਰਗੁਣ ਵਿਰਕਾਰ ਉਹਨਾਂ ਦਾ ਹੈ ਨੀ ਸਾਡਾ ਹੈ
ਠੀਕ ਹੈ
ਠੀਕ ਹੈ ਕਹਿੰਦੇ ਕਹਿੰਦੇ ਨੇ ਸਾਡਾ ਉਹ ਉਹਨਾਂ ਵਾਲਾ ਅੱਜ ਸਾਡੇ ਪ੍ਰਚਾਰ ਕਰਦੇ ਹੁੰਦੇ ਇਹ ਨਿਰਵਲਿਆ ਦਾ ਪ੍ਰਚਾਰ ਕੀਤਾ ਹੋਇਆ ਸਿੱਖਾਂ ਨੂੰ ਹਿੰਦੂ ਬਣਾ ਕੇ ਰੱਖਤਾ ਸਾਰਾ
ਨੇ
ਫਿਰ ਨੇੜੇ ਨੂੰ ਆਉਂਦੇ ਨੇ ਅਸੀਂ ਤੁਹਾਡੇ ਹੀ ਆ ਤੁਸੀਂ ਸਾਡੇ ਹੋ ਉਹਨਾਂ ਨੂੰ ਪਤਾ ਵੀ ਇਹ ਤਾਂ ਨਿਕਲ ਗਏ ਵਿੱਚੋਂ ਵੀ ਕਿਤੇ ਖੋਜ ਲੈ ਨੂੰ ਜੇ ਖੋਜ ਲੈ ਅੱਡ ਹੋ ਜਾਣਗੇ ਸਾਰੇ ਨੂੰ ਆਉਂਦੇ ਸਾਨੂੰ ਇਹਨਾਂ ਦੀ ਦੇਣ ਹੈ ਇਹ ਦੇਣ ਆ ਜਿਹੜਾ ਦੇਣ ਆ ਨਾ ਸਾਡੀ 300 ਸਾਲ ਦੀ ਅਜੇ ਸਾਰੇ ਗਲਾ ਲੈ ਤੇ ਬੰਦੇ ਬਾਹਰ ਮਿਲੇ ਰਾਜ ਕਰੇਗਾ ਖਾਸ ਸਾਲ ਨੇ
ਹਾਂਜੀ
ਉਹਨਾਂ ਨੇ ਕਿਹਾ ਵੀ ਇਹ ਜਿਹੜਾ ਵੱਖਰਾ ਜਿਹਾ ਧਰਮ ਹੈ ਇਹਨੂੰ ਇੱਕੋ ਜਿਹਾ ਕਰ ਦੋ ਪੰਡਤ ਤੇ ਅਸ ਕਰਵਾ ਕੇ ਗੁਰਬਾਣੀ ਦੇ ਅਨਿਰਗੁਣ ਸਰਗੁਣ ਐ ਬਾੜਤਾ ਵਿੱਚ ਆ ਕੀਤਾ ਹੋਇਆ
ਠੀਕ ਹੈ
ਹੁਣ ਇਹ ਫੇਰ ਅੱਡੋ ਅੱਡ ਕਰਨਾ ਪੈਣਾ ਤਾਂ ਨਰੋਲ ਸਿੱਖੀ ਬਾਹਰ ਆਉਗੀ ਨਿਕਲ ਕੇ ਸੁਣ ਸਮਾਧੀ ਆਪ ਨਿਰਗੁਣ ਸਰਗੁਣ ਨਿਰੰਕਾਰ ਹੈ ਸੁਣ ਸਮਾਧੀ ਵੀ ਨਿਰੰਕਾਰ ਹੈ ਜਦੋਂ ਰਚਨਾ ਹੁੰਦੀ ਹੈ ਉਦੋਂ ਸੁਣ ਸਮਾਧੀ ਲਗਾ ਜਾਂਦਾ
ਜਦੋਂ ਰਚਨਾ ਨਹੀਂ ਹੁੰਦੀ
ਹਾਂ ਸੁਣ ਸਮਾਧੀ ਅਰਬਦ ਅਰਬਦ ਤੰਦੂ ਕਾਰਾ ਧਰਨ ਨਾ ਗਗਨਾ ਨਾ ਆਕਾਸ਼ ਨਾ ਧਰਤੀ ਹੈ ਨਾ ਹੁਕਮ ਆ ਪਾਰਾ ਹੁਕਮ ਨਹੀਂ ਹੈ ਚੰਦ ਨਾ ਸੂਰਜ ਪਾਉਣ ਨਾ ਪਾਣੀ, ਚੰਦ ਸੂਰਜ ਨਹੀਂ ਹੈ ਪਾਉਣ ਪਾਣੀ ਨਹੀਂ ਹੈ, ਆਪੇ ਫਿਰ ਰਚਾਂ ਕਿੱਥੇ?
ਠੀਕ ਹੈ।
ਚੰਦ ਨਾ ਸੂਰਜ ਪਾਉਣ ਨਾ ਪਾਣੀ ਸੁਰਨ ਸਮਾਧ ਲਗਾਏ ਦਾ, ਉਹ ਹੈ ਸਮਾਧੀ, ਉਹ ਹੈ ਸੁਰਨ ਸਮਾਧ ਲਗਾਏ, ਉਹਦੀ ਗੱਲ ਕੀਤੀ ਹੈ। ਸੁਰਨ ਸਮਾਧ ਵੀ ਆਪੇ ਹੁੰਦਾ ਹੈ, ਉਦੋਂ ਹੁੰਦਾ ਸੁਰਨ ਸਮਾਧ, ਕੋਈ ਰਚਨਾ ਨਹੀਂ ਹੁੰਦੀ, ਵਿਹਲਾ ਹੁੰਦਾ ਕੰਮ ਕੋਈ ਫੁਰਨਾ ਤਾਂ ਕੋਈ ਕੰਮ ਹੋਵੇ।
ਅੱਛਾ, ਉਸ ਸਮੇਂ ਫਿਰ ਨਿਰਗੁਣ ਵੀ ਉਸੇ ਸਮੇਂ, ਨਿਰਗੁਣ ਵੀ ਉਸੇ ਸਮੇਂ ਤੇ ਸੁਨ ਸਮਾਧ ਵੀ ਉਸੇ ਸਮੇਂ।
ਹਾਂ, ਉਦੋਂ ਨਿਰਗੁਣ ਹੈ, ਸੁਨ ਸਮਾਧ ਚੱਲ ਜਾਂਦਾ।
ਠੀਕ ਹੈ।
ਉਹ ਵਿੱਚੇ ਹੀ ਨਾ ਕੰਮ ਲੈ ਰਿਹਾ, ਗੁਣਾ ਤੇ ਕੰਮ ਨਹੀਂ ਲੈ ਰਿਹਾ। ਜਿਹੜਾ ਪੈਸਾ ਧਰਤੀ ਦੱਬਿਆ ਪਿਆ ਹੈ, ਉਹ ਨਹੀਂ ਸਾਡੇ ਸਰਕਲ ਦੇ ਵਿੱਚ ਹੈ ਨਹੀਂ, ਉਹ ਹੋਇਆ ਨਾ ਹੋਇਆ ਬਰਾਬਰ ਹੈ।
ਠੀਕ ਹੈ।
ਜਿਹੜਾ ਸਰਕਲ ਵਿੱਚ ਨਹੀਂ ਪੈਸਾ ਹੈਗਾ, ਉਹ ਤਾਂ ਲਾਭ ਕੀ ਹੈ ਫਿਰ? ਸੁਨ ਸਮਾਧ ਹੈ।
ਠੀਕ ਹੈ।
ਸੁਣਾ ਹੋਇਆ ਵੀ ਨਿਰਗੁਣ ਹੈ, ਹੁਣ ਹੁੰਦੇ ਜਦੋਂ ਆ ਰਹੇ, ਇਸ ਕਰਕੇ ਨਿਰਗੁਣ ਕੇ।
ਠੀਕ ਹੈ।
ਤੇ ਫਿਰ ਜਾ ਰਚਨਾ ਹੋਈ ਫਿਰ ਕੀ ਹੋਇਆ? ਸੱਚਾ ਸਭ ਜਗ ਸਹਿਜ ਉਪਾਇਆ, ਫਿਰ ਉਹ ਸਹਿਜ ਅਵਸਥਾ ਜਦ ਹੋਇਆ, ਜਾਗਿਆ, ਫਿਰ ਸੰਸਾਰ ਪੈਦਾ ਹੋਇਆ। ਜਦੋਂ ਆਦਮੀ ਸੌ ਜਾਂਦਾ ਹੈ, ਜੇ ਸੁਪਨੇ ਦੀ ਅਵਸਥਾ ਨਾ ਹੋਵੇ, ਸੁਪਨਾ ਨਾ ਹੋਵੇ, ਤਾਂ ਉਹ ਸੁਣ ਸਮਾਧ ਹੈ, ਉਹ ਜੀ ਅਵਸਥਾ ਸੁਣ ਸਮਾਧ ਵਾਲੀ। ਜੇ ਰਾਤ ਨੂੰ ਸਾਨੂੰ ਸੁਪਨਾ ਨਹੀਂ ਨਾ ਆਉਂਦਾ, ਬੇਹੋਸ਼ੀ ਦੀ ਹਾਲਤ ਹੈ, ਜਿਸ ਸੁੱਤੇ ਪਏ ਹਾਂ, ਤਾਂ ਉਹ ਅਵਸਥਾ ਸੁਣ ਸਮਾਧ ਵਾਲੀ ਅਵਸਥਾ।
ਠੀਕ ਹੈ।
ਗੁਰੂ ਸਾਹਿਬ ਹੈਗੇ ਨੇ, ਕੋਈ ਕੰਮ ਨਹੀਂ ਆ ਰਿਹਾ।
ਆਪਨ ਕੀ ਆ ਨਾਨਕਾ? ਹਾਂਜੀ, ਆਪਨ ਕੀ ਆ ਨਾਨਕਾ?
ਆਪੇ ਹੀ ਫਿਰ ਜਾਪ, ਜੋ ਇਹਨੇ ਆਪ ਪੈਦਾ ਕੀਤਾ ਉਸ ਨੂੰ ਜਾਣਨਾ ਇਹਨੇ। ਜਾਣਨਾ ਕੀ ਮਤਲਬ? ਜੋ ਪੈਦਾ ਕੀਤਾ, ਜੋ ਆਪ ਕੀਤਾ ਉਹੀ ਜਾਣਨਾ।
ਠੀਕ ਹੈ ਜੀ।
ਜੋ ਮੇਰੇ ਤੋਂ ਗਲਤੀ ਹੋਈ ਆ ਉਹੀ ਜਾਣਨੀ ਹੈ ਮੈਂ।
ਠੀਕ ਹੈ ਜੀ।
ਜੋ ਮੇਰੇ ਤੋਂ ਚੰਗਾ ਹੋਇਆ ਆ ਮਾੜਾ ਹੋਇਆ ਉਹੀ ਜਾਣਨਾ।
ਹਾਂਜੀ, ਠੀਕ ਹੈ ਜੀ।
ਹਾਂ, ਆਪਣ ਕੀ ਆ ਨਾਨਕਾ, ਆਪੇ ਹੀ ਪ੍ਰਜਾਪ। ਸਾਡੇ ਵਾਸਤੇ ਜਿਹੜਾ ਨਿਰਾਕਾਰ ਹੈ ਉਹੀ ਸੁਣਨਾ, ਉਹੀ ਸਹਿਜ ਹੈ।
ਕਿੰਨੇ ਵਜੇ ਆਉਣਾ? ਹਾਂਜੀ, ਆ ਜਾਓ। ਹਾਂਜੀ,
ਸਰਗੁਣ ਨਿਰਗੁਣ ਇੱਕ ਹੈ, ਦੋ ਨਹੀਂ ਹੈ। ਤੇ ਤਾਰੀ ਜਿਹੜਾ ਹੈ ਸਰਗੁਣ ਹੋਵੇ, ਇਹ ਗੱਲ ਗਲਤ ਹੈ। ਗੁਰਬਾਣੀ ਦੀ ਬੁੱਧ ਹੋਰ ਕੋਈ ਮਤ ਬਣਦੀ ਹੋਊਗੀ।
ਠੀਕ ਹੈ ਜੀ।
ਇਹ ਤਾਰੀਆਂ ਵਾਸਤੇ ਹਮ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓ। ਤੇ ਤਾਰੀ ਗੁਰਬਾਣੀ ਦੀ ਭਾਸ਼ਾ ਨਿਰਗੁਣ ਨੇ ਸਾਰੀ।
ਠੀਕ ਹੈ ਜੀ।
ਮਾਇਆ ਵਾਲੇ ਤਿੰਨੇ ਗੁਣ ਹੈ, ਇਹਨਾਂ ਦੇ ਵਿੱਚ ਔਗਣ ਨੇ ਉਹ, ਗੁਣ ਨਹੀਂ ਹੈ ਕੋਈ।
ਠੀਕ ਹੈ।
ਸਭ ਗੁਣ ਤੇਰੇ, ਮੈਂ ਨਹੀਂ ਕੋਈ, ਮੇਰਾ ਕੋਈ ਗੁਣ ਨਹੀਂ, ਸਾਰੇ ਗੁਣ ਤੇਰੇ ਨੇ। ਸਾਰੀ ਜੀਵ ਸਾਰੇ ਨਿਰਗੁਣ ਮੰਨਦੀ ਹੈ ਗੁਰਬਾਣੀ।
ਠੀਕ ਹੈ।
ਬਲਕਿ ਔਗਣ ਹਾਰੇ ਮੰਨਦੀ ਹੈ, ਔਗਣ ਹਾਰੇ ਕੀ ਬੇਨਤੀ ਸੁਣੋ ਗਰੀਬ ਨਵਾਜ, ਔਗਣ ਹਾਰੇ ਨੇ।
ਠੀਕ ਹੈ। ਫਿਰ
ਕਿਆ ਗੁਣ ਹੈ ਔਗਣ?
ਹਾਂ,
ਗੁਣ ਦੀ ਜਗ੍ਹਾ ਔਗਣ ਦੇ ਲੈ 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 ਲਈ।
ਠੀਕ ਹੈ।
ਸਮਾਧੀ ਆਪ ਆਪੇ ਸੁਰ ਸਮਾਧ ਹੁੰਦਾ, ਆਪੇ ਸਰਗੁਣ ਨਿਰਗੁਣ ਹੁੰਦਾ। ਸਰਗੁਣ ਨਿਰਗੁਣ ਚਿੱਤ ਕਰਕੇ ਸਰਗੁਣ ਹੈ, ਮਨ ਕਰਕੇ ਨਿਰਗੁਣ ਹੈ।
ਅੱਛਾ ਜੀ।
ਹੁਣ ਆਪਾਂ ਇੱਥੇ ਆ ਜਾਂਦੇ, ਥੱਲੇ ਉਤਰ ਆਉਂਦੇ। ਚਿੱਤ ਵਾਲੇ ਚਾਰੇ ਗੁਣ ਉਹਦੇ ਵਿੱਚ ਨੇ।
ਠੀਕ ਹੈ।
ਇਸ ਕਰਕੇ ਸਰਗੁਣ ਜਾਗਤਾ ਹੈ ਜੀ ਦਿਓ, ਮਨ ਕਰਕੇ ਨਿਰਗੁਣ, ਮਨ ਕਰਕੇ ਸਰੀਰ ਚ ਨਾ।
ਹਾਂਜੀ,
ਇਹ ਮਨ ਕਰਕੇ ਧਾਰਨ ਕੀਤੀ ਹੋਈ ਹੈ, ਮਨ ਕਰਕੇ ਜਿਹੜਾ ਦੇਹ ਦੇ ਵਿੱਚ ਨਿਰਗੁਣ ਹੈ ਬਸ।
ਠੀਕ ਹੈ।
ਜਿਹੜਾ ਸਾਹ ਲੈ ਰਿਹਾ ਉਹਦੇ ਵਾਲੇ ਗੁਣ ਚ ਆ ਰਹੇ, ਉਹਦੇ ਕੋਲ ਨੇ ਸਰਗੁਣ। ਸਰਗੁਣ ਨਿਰਗੁਣ ਨਿਰੰਕਾਰ ਦੋਏ ਨਿਰੰਕਾਰ ਨੇ, ਦੋਏ ਰਲ ਕੇ ਨਿਰੰਕਾਰ ਨੇ।
ਠੀਕ ਹੈ।
ਜਦੋਂ ਇਹ ਕੋ ਜਾਣਗੇ ਨਿਰੰਕਾਰ। ਹਾਂ ਹਾਂ। ਉਹ ਨਿਰੰਕਾਰੇ ਉਦੋਂ ਹੀ ਸੁਣਨ ਸਮਾਜ ਆ, ਉਹਨਾਂ ਚਿਰ ਉਹਨਾਂ ਚਿਰ ਸੁਣਨ ਸਮਾਜ ਆ ਜਿੰਨਾ ਚਿਰ ਇਹਨੂੰ ਨਾਮ ਨਹੀਂ ਮਿਲਦਾ, ਜਿੰਨਾ ਚਿਰ ਇਹਨੂੰ ਜਿਉਂਦਾ ਨਹੀਂ ਕਰਦੇ। ਨਾਨਕ ਨਾਮ ਮਿਲੇ ਤਾਂ ਜੀਵਾਂ ਜਿਹੜਾ ਕਹਿ ਰਿਹਾ ਨਾ, ਉਹ ਸੁਣਨ ਸਮਾਜ ਆ ਆਪ ਉਸ ਵੇਲੇ ਜਦੋਂ ਕਹਿ ਰਿਹਾ ਨਾ ਸ਼ਬਦ ਮਰਿਆ ਮਰਿਆ ਫੁੱਲ ਜੀ ਪੈ ਗਿਆ, ਸ਼ਬਦ ਨਾਲ ਮਰ ਗਿਆ ਸੁਭਾਂਤ। ਫਿਰ ਕਹਿ ਰਿਹਾ ਨਾਨਕ ਨਾਮ ਮਿਲੇਗਾ ਜੀਵਾਂ, ਜੇ ਤੂੰ ਨਾਮ ਦਵੇ ਤਾਂ ਜੀਵਾਂ। ਉਹ ਅਵਸਥਾ ਸੁਣ ਸਮਾਧੀ ਹੈ, ਅੰਦਰ ਇੱਛਾ ਹੀ ਕੋਈ ਨੀ, ਫੁਰਨਾ ਹੀ ਕੋਈ ਨੀ। ਜਦ ਇਹਨਾਂ ਅੰਦਰ ਫੁਰਨਾ ਕੋਈ ਨੀ ਹੈ, ਫਿਰ ਇਹ ਸੁਣ ਸਮਾਧ ਹੈ। ਜਦੋਂ ਨਾਮ ਦਾ ਫੁਰਨਾ ਉੱਠਣ ਲੱਗ ਗਿਆ, ਫਿਰ ਇਹ ਜਾਗਤਾ ਤੇ ਹੋ ਗਿਆ। ਫਿਰ ਜਾਗਤ ਜੋਤ ਹੋ ਗਈ, ਜਾਗਤ ਜੋਤ ਹੋ ਗਈ, ਫਿਰ ਸਹਿਜ ਅਵਸਥਾ ਚ ਹੋ ਗਿਆ। ਇਹ ਗੱਲ ਇਹਦੇ ਨਾਲ ਹੈ। ਇਹ ਦੋਏ ਅੱਧਾ ਇਹ ਸਰਗੁਣ ਹੈ, ਅੱਧਾ ਨਿਰਗੁਣ ਹੈ। ਇਹ ਗੱਲ ਜੀਵ ਦੀ ਆ ਗਈ ਹੁਣ ਇੱਥੇ ਸੰਸਾਰ। ਜਦ ਇੱਕ ਹੋ ਜਾਊਗਾ ਸੁਣ ਸਮਾਜ ਹੈ, ਇੱਕ ਹੋ ਕੇ ਉੱਗੂਗਾ, ਫਿਰ ਇਹ ਸਹਿਜ ਅਵਸਥਾ ਚ ਸਹਿਜ ਸਮਾਜ ਹੈ।
ਠੀਕ ਹੈ।
ਸਹਿਜ ਸਮਾਧ ਉਪਾਦ ਰਹਿਤ ਪੁੰਨ ਵੱਡੇ ਭਾਗ ਲਿਵ ਲਾਗੀ। ਸੁਣ ਸਮਾਧ ਦੇ ਵਿੱਚ ਮਨ ਦਾ ਮਨ ਨੂੰ ਬੜਾ ਮਜ਼ਬੂਤੀ ਨਾਲ ਬੰਨ ਕੇ ਰੱਖਣਾ ਪੈਂਦਾ, ਗਿਆਨ ਕਾ ਬੰਧਾ ਮਨ ਰਹੇ। ਮਨ ਨੂੰ ਰੋਕ ਕੇ ਰੱਖਣਾ ਪੈਂਦਾ ਗਿਆਨ ਦੇ ਨਾਲ ਬੰਨ ਕੇ, ਜਾਂ ਸਹਿਜ ਹੋ ਜਾਂਦਾ ਉਹ ਮਿਲ ਜਾਂਦਾ। ਫਿਰ ਇਹਦਾ ਕਹਿੰਦਾ ਖਰਕਾ ਖਰਤਾ ਛੁੱਟੇ ਜਾਂ ਉੱਪਰ ਲਾਦਾ ਜਾਂ ਨਾਮ ਦਾ ਲੱਦਿਆ ਗਿਆ ਉੱਤੇ, ਸ਼ਬਦ ਗੁਰੂ ਨੂੰ ਲੱਦਿਆ ਗਿਆ, ਫਿਰ ਪੈਖਣ ਖੁੱਲ ਜਾਂਦਾ। ਫਿਰ ਬੋਲਦਾ ਬੁਲਾਇਆ, ਬੋਲਦਾ ਹੈ ਬੋਲਦਾ। ਫਿਰ ਪਹਿਲਾਂ ਇਹਦਾ ਖਤਰਾ ਬੋਲੇ ਨਾ, ਇੱਛਾ ਪੈਦਾ ਹੋਵੇ ਨਾ, ਫਿਰ ਇਹਦੀ ਇੱਛਾ ਪਰਉਪਕਾਰ ਦੀ ਇੱਛਾ, ਫਿਰ ਪਰਮੇਸ਼ਰ ਵਾਲੀ ਇੱਛਾ ਹੈ। ਫਿਰ ਹੁਕਮ ਦੇ ਵਿੱਚ ਹੁਕਮ ਅਨੁਸਾਰ ਹੈ, ਆਪੇ ਹੁਕਮ ਰੂਪ ਹੈ, ਹੁਕਮ ਨਾਲ ਜੁੜ ਕੇ ਬੋਲਦਾ।
ਠੀਕ ਹੈ ਜੀ। ਨਾਨਕ ਜੀ ਫਿਰ ਆਪਨ ਕੀ ਆ, ਨਾਨਕ ਆਪੇ ਹੀ ਫਿਰ ਜਾਪ।
ਇਹਨੇ ਹੁਣ ਜਿਹੜਾ ਹੁਣ ਜਪਣਾ ਜੋ ਸਮਝਣਾ, ਤੂੰ ਸੁਣ ਸਮਾਜ ਤੋਂ ਸਹਿ ਸਮਾਜ ਦੇ ਵਿੱਚ ਤੂੰ ਕੀ ਕੀਤਾ, ਤੂੰ ਆ ਸੰਸਾਰ ਕਿਉਂ ਆ ਗਿਆ, ਇਹ ਗੱਲ ਸਮਝਣੀ ਜ਼ਰੂਰ। ਕੀ ਕਾਰਨ ਹੋਇਆ ਅੱਜ ਕੱਲ੍ਹ ਤੋਂ ਸੰਸਾਰ ਚ ਆਉਣ ਦਾ ਤੇਰਾ? ਇਹ ਤੇਰੇ ਜਾਪ ਦਾ ਵਿਸ਼ਾ, ਤੇਰੇ ਜਪਣ ਦਾ ਵਿਸ਼ਾ, ਸਮਝਣ ਦਾ ਵਿਸ਼ਾ। ਸੱਚ ਖਾਣ ਤੋਂ ਇੱਥੇ ਕਿਉਂ ਆ ਗਿਆ ਇਹ? ਹੁਣ ਜਾਊਗਾ ਕਿਵੇਂ ਬਾਪ? ਉਹ ਤਾਂ ਬਾਅਦ ਦੀ ਗੱਲ ਹੈ ਨਾ, ਜਾਊਗਾ ਕਿਵੇਂ ਇਹ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਆਇਆ ਕਿਉਂ? ਕੀ ਆ ਜੋ ਤਾਂ ਕਰ ਲਿਆ ਆਇਆ, ਹਾਂ ਆਇਆ ਦੂਰੋਂ ਚੱਲ ਕੇ ਇਸ ਵਕਤ ਤੇ ਹੁਣ ਆਇਆ ਦੂਰੋਂ ਚੱਲ ਕੇ। ਮੈਂ ਤੱਕੀ ਤੋਂ ਸੁਣਾਏ ਜੀ, ਉਹ ਮੈਂ ਆਸਾ ਰੱਖੀ, ਮੈਂ ਮੇਰਾ ਸਭੋ ਦੁੱਖ ਗਵਾਏ ਜੀ।
ਠੀਕ
ਹੈ। ਇਹ ਵੀ ਕੀ ਉਹਦੇ ਬਾਅਦ ਇਹ ਕੀਤਾ ਸੀ ਹੁਣ?
ਠੀਕ
ਹੈ। ਇੱਥੇ ਆ ਕੇ ਕੀ ਕੀਤਾ, ਆਪਣਾ ਆ ਕੇ ਕੀ ਕੀਤਾ? ਆਇਆ ਦੂਰੋਂ ਚੱਲ ਕੇ, ਕਿੰਨੀਆਂ ਜਨਮਾਂ ਕਿੰਨੀਆਂ ਜਿਉਣਾਂ ਤੋਂ ਲੈ ਕੇ ਪਸ਼ੂ ਪੰਛੀ ਬਿਰਖਾ ਸਾਵਰ ਬਹੁਤ ਜੋਨ ਭਰੇ ਹੋਏ ਉਤਪਾਰੀ, ਇਹ ਸਮਝਣਾ। ਸਾਰੀਆਂ ਜੋਨਾਂ ਭੁਗਤ ਕੇ ਇੱਥੇ ਆ ਗਿਆ। ਅੱਗੇ ਮੈਂ ਕੀ ਕਰਨਾ? ਅਗਲੇ ਗਾਂ ਹੋਰ ਜਾਣਾ, ਜਿੰਨਾ ਸਫ਼ਰ ਰਹਿ ਗਿਆ ਬਾਕੀ ਰਹਿ ਗਿਆ ਉਹ ਪੂਰਾ ਕਰਨਾ। ਥੱਲਿਓਂ ਆਇਆ, ਜਿੱਧਰੋਂ ਆਇਆ ਪਿਛੇ ਨੂੰ ਨੀ ਜਾਣਾ, ਅੱਗੇ ਨੂੰ ਜਾਣਾ, ਅੱਗੇ ਨੂੰ ਜਾਣਾ। ਇਹ ਪਤਾ ਲੱਗ ਜੇ ਕਿੱਧਰੋਂ ਆਇਆ ਤੇ ਜਾਣ ਦਾ ਵੀ ਪਤਾ ਲੱਗ ਜਾਂਦਾ ਕਿੱਧਰ ਨੂੰ ਜਾਣਾ।
ਠੀਕ ਹੈ। ਪਰ
ਜਾਣਾ ਕਿੱਧਰ ਹੋਣਾ ਉਹਦੇ ਬਾਅਦ ਦੀ ਗੱਲ ਹੈ, ਆਇਆ ਕਿੱਧਰੋਂ ਆਇਆ ਇਹ ਪਤਾ ਹੋਣਾ ਚਾਹੀਦਾ।
ਇਹ ਫਿਰ ਜਿਹੜਾ ਸ਼ਲੋਕ ਹੈ ਆਪਣੇ ਮੂਲ ਦੇ ਪ੍ਰਤੀ ਹੋਈ ਹੈ, ਜਿਵੇਂ ਪਿਛਲੇ ਸ਼ਲੋਕ ਪ੍ਰਭ ਦੇ ਪ੍ਰਤੀ ਹੈ, ਇਹ ਪ੍ਰਭ ਦੇ ਪ੍ਰਤੀ ਹੋਈ ਹੈ ਜੀ?
ਪ੍ਰਭ ਦੇ ਪ੍ਰਤੀ ਹੋਈ ਹੈ, ਮੂਲ ਦੇ ਪ੍ਰਤੀ ਹੋਈ ਹੈ, ਅੱਧਾ ਸਰਗੁਣ ਅੱਧਾ ਨਿਰਗੁਣ ਦੋਏ ਨਿਰਗਾਲ ਨਿਰਗਾਲ।
ਤਾਂ ਹੀ ਫਿਰ ਕਿਹਾ ਨਾ ਆਪਨ ਕੀ ਆ ਨਾਨਕ, ਕਿਉਂਕਿ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਾਨਿਕ ਪ੍ਰਕਾਰ ਉਹਦੇ ਚ ਹੈ।
ਹਾਂ ਇਹਦੇ ਮੂਲ ਦੇ ਪ੍ਰਤੀ ਹੈ ਲੋਕ।
ਠੀਕ ਹੈ ਜੀ।
ਹਾਂ
ਵੀ ਇਸ ਗੱਲ ਨੂੰ ਹੁਣ ਤੂੰ ਆਪ ਸਮਝ ਵੀ ਤੂੰ ਇੱਥੇ, ਤੈਨੂੰ ਸੱਚਖੰਡ ਤੋਂ ਇੱਥੇ ਕਿਉਂ ਭੇਜਿਆ ਗਿਆ?
ਉਹ ਸੁਣਨ ਸਮਾਧ ਲਗਾਇਣ ਦਾ ਤਾਂ ਕਿਹਾ ਕਿ ਉਹ ਪਤਾ ਨਹੀਂ ਲੱਗਦਾ ਨਹੀਂ ਸੁਣਨ ਸਮਾਧ ਕੀ ਹੁੰਦੀ ਹੈ ਸਾਡੀ।
ਠੀਕ ਹੈ ਜੀ,
ਸੁਣਨ ਸਮਾਧ ਕਿੱਥੋਂ ਮੈਂ ਸਾਬਤ ਕਰਦਾ ਵੀ ਸੁਣਨ ਸਮਾਧ ਕਿਹੜੀ ਅਵਸਥਾ ਦਾ ਨਾਮ ਹੈ? ਗੁਰਬਾਣੀ ਚੋਂ ਦੱਸਣੀ ਪੈਂਦੀ ਹੈ ਸੁਣਨ ਸਮਾਧ।
ਹਾਂਜੀ,
ਜਦੋਂ ਜੇ ਫੁੱਲਣਾ ਕੋਈ ਨਹੀਂ ਸੁਣਨ ਸਮਾਧ।
ਠੀਕ ਹੈ,
ਉਦੋਂ ਵੀ ਸੁਣਨ ਸਮਾਧ ਸੀ ਜਦੋਂ ਚੱਲਣ ਨਹੀਂ ਸੀ, ਉਹੀ ਜੀ ਅਵਸਥਾ ਹੀ ਇਹਦੀ ਹੋ ਜਾਣੀ ਹੈ ਹੁਣ। ਰਚਨਾ ਤੋਂ ਪਹਿਲਾਂ ਵਾਲੀ ਅਵਸਥਾ ਜਿਹੜੀ ਅਤੀਤ ਵਾਲੀ ਅਵਸਥਾ ਹੈ ਦੀ ਉਹ ਹੋ ਜਾਣੀ ਹੈ। ਸਮਾਧ ਅਤੀਤ ਦੀ ਅਵਸਥਾ ਹੈ ਦੀ।
ਠੀਕ ਹੈ,
ਜਿਹੜੀ ਪ੍ਰੈਜ਼ੈਂਟ ਅਵਸਥਾ ਹੈ ਇਹ ਅਤੀਤ ਵਾਲੀ ਨਹੀਂ ਹੈ।
ਠੀਕ ਹੈ,
ਹਾਂ ਹੁਣ ਉੱਥੇ ਵੀ ਫੁੱਲਣਾ, ਇੱਥੇ ਵੀ ਫੁੱਲਣਾ ਹੈ, ਸਤਿਗੁਰਾਂ ਦੇ ਵਿੱਚ ਵੀ ਫੁੱਲਣਾ ਸਾਰਿਆਂ ਦੇ ਅੰਦਰ। ਉਹਨਾਂ ਦਾ ਪਰਪਕਾਰ ਦਾ ਫੁੱਲਣਾ ਹੈ, ਸਾਡਾ ਸਵਾਰਥ ਪਰਮਾਰਥ ਦਾ ਫੁੱਲਣਾ, ਸਾਡਾ ਸਵਾਰਥ ਦਾ ਫੁੱਲਣਾ। ਜੀਵ ਦੇ ਅੰਦਰ ਸਵਾਰਥ ਦਾ ਫੁੱਲਣਾ, ਸਤਿਗੁਰਾਂ ਦਾ ਪਰਮਾਰਥ ਦਾ ਫੁੱਲਣਾ, ਦੋਵੇਂ ਫੁੱਲਣੇ ਆਪਾਂ ਵਿਰੋਧੀ ਨੇ।
ਠੀਕ ਹੈ,
ਸਵਾਰਥ ਔਰ ਪਰਮਾਰਥ ਇੱਕ ਦੂਜੇ ਦੇ ਵਿਰੋਧੀ ਨੇ ਗੱਲਾਂ।
ਹਾਂਜੀ,
ਹਾਂ
ਠੀਕ ਹੈ ਜੀ।
ਪਰਮਾਰਥ ਦਾ ਨਾ ਉੱਥੇ ਅੰਦਰੋਂ, ਸਵਾਰਥ ਦਾ ਨਾ ਉੱਥੇ। ਬਸ ਪਰਮਾਰਥ ਦਾ ਫੁੱਲਣਾ ਤਾਂ ਉੱਥੇ, ਨਾਮ ਦਾ ਫੁੱਲਣਾ ਤਾਂ ਉੱਥੇ, ਸਵਾਰਥ ਦਾ ਫੁੱਲਣਾ ਨਾ ਉੱਥੇ। ਸਵਾਰਥ ਦਾ ਬੰਦ ਕਰਨਾ ਸੁਣਨ ਸਮਾਧ ਹੋ ਗਿਆ, ਸਵਾਰਥ ਦਾ ਫੁੱਲਣਾ ਬੰਦ ਹੋ ਗਿਆ, ਸੁਣਨ ਸਮਾਧ ਹੋ ਗਿਆ।
ਠੀਕ ਹੈ,
ਪਰਮਾਰਥ ਦਾ ਫੁੱਲਣਾ ਸ਼ੁਰੂ ਹੋ ਗਿਆ, ਸਹਿ ਸਮਾਧ ਹੋ ਗਿਆ। ਹਾਂ
ਠੀਕ ਹੈ ਜੀ, ਇਹ ਹੋ ਗਿਆ ਜੀ ਕਲੀਅਰ ਆਪਾਂ। ਇਹ ਜੋ ਹੈ ਆਪਣੇ ਮੂਲ ਦੇ ਪ੍ਰਤੀ ਹੈ ਤੇ ਮਾਇਆ ਦਾ ਇਹਦੇ ਵਿੱਚ ਉਹ ਕਰਦੇ ਆ, ਮਾਇਆ ਨਾਲ ਜੁੜ ਕੇ ਨਿਰੰਕਾਰ ਭਾਵ ਅਕਾਰ ਰਹਿਤ ਅਕਾਲ ਪੁਰਖ ਤ੍ਰਿਗੁਣੀ ਮਾਇਆ ਦਾ ਰੂਪ ਭਾਵ ਜਗਤ ਰੂਪੀ ਆਪ ਹੈ ਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਵੀ ਆਪ ਹੈ, ਇਸ ਤਰ੍ਹਾਂ ਲਿਖਿਆ ਉਹਨਾਂ ਨੇ।
ਹਾਂ, ਜੋ ਵੀ ਕੁਛ ਲਿਖਿਆ ਉਹਨਾਂ ਨੇ, ਜੋ ਉਹ ਸਮਝਦੇ ਨੇ ਉਹਨਾਂ ਨੇ ਲਿਖ ਦਿੱਤਾ।
ਠੀਕ ਹੈ ਜੀ,
ਸਰਗੁਣ ਤਾਂ ਦੇਹ ਦਾ ਤੈਨੂੰ ਮੰਨੀ ਜਾਂਦੇ ਨੇ, ਉਹ ਜਗ੍ਹਾ ਮੰਨਣਗੇ।
ਹਾਂਜੀ, ਤ੍ਰਿਗੁਣੀ ਮਾਇਆ ਦਾ ਰੂਪ ਕਹਿੰਦੇ ਆ, ਫਿਰ ਉਹਦਾ ਦੇਹਧਾਰੀ ਹੁੰਦਾ।
ਹਾਂ
ਠੀਕ ਹੈ ਜੀ।